ਇਮਾਨਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ ਤੇ ਨਿਆਸਰਿਆਂ ਦੇ ਆਸਰੇ। ਜਦੋਂ ਸੰਨ 1574 ਦੇ ਵਿਚ ਜੋਤੀ ਜੋ ਸਮਾਨ ਲੱਗੇ ਨੇ, ਸਤਿਗੁਰ ਪਾਣੇ ਆਪਣੇ ਬਹੁ ਪਰਿਵਾਰ ਸਜਾਇਆ, ਸਾਰਾ ਪਰਿਵਾਰ ਸੱਦ ਲਿਆ, ਸਾਰਿਆਂ ਨੂੰ ਇਕੱਠੇ ਕਰਕੇ ਸਮਝਾਇਆ ਵੀ ਸਾਨੂੰ ਅਕਾਲ ਪੁਰਖ ਵੱਲੋਂ ਸੱਦਾ ਆਇਆ, ਅਸੀਂ ਆਪਣੇ ਪ੍ਰੀਤਮ ਵਾਹਿਗੁਰੂ ਦੇ ਦੇਸ਼ ਜਾ ਰਹੇ ਹਾਂ, ਅਸੀਂ ਹੁਣ ਇਸ ਸੰਸਾਰ ਤੋਂ ਤੁਹਾਡੀਆਂ ਅੱਖਾਂ ਤੋਂ ਓਹਲੇ ਹੋ ਜਾਣਾ, ਪਰ ਸਾਨੂੰ ਯਾਦ ਕਰਕੇ ਰੋਇਆ ਜੇ ਨਾ। ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ, ਜਿਹੜਾ ਮੇਰੇ ਪਿੱਛੋਂ ਰੋਵੇਗਾ ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗੇ। ਸਿੱਖਾਂ ਨੇ ਕੁਸ਼ਚਨ ਕੀਤਾ, ਮਹਾਰਾਜ ਆਪ ਜੀ ਐਸੀ ਸ਼ਰਤ ਕਿਉਂ ਲਾਉਂਦੇ ਹੋ ਵੀ ਰੋਣਾ ਨਹੀਂ, ਤੁਹਾਡਾ ਸਾਡੇ ਨਾਲ ਪਿਆਰ ਹੀ ਇੰਨਾ ਹੈ, ਤੁਸੀਂ ਸਾਨੂੰ ਲਾਡ ਪਿਆਰ ਇੰਨਾ ਦਿੱਤਾ ਸੱਚੇ ਪਾਤਸ਼ਾਹ ਕਿ ਸਾਨੂੰ ਮੱਲੋ ਮੱਲੀ ਰੋਣਾ ਆਏਗਾ, ਕਿਉਂਕਿ ਜਿਸ ਪਿਆਰੇ ਸਿਉਂਦੇ ਹੋ ਤਿਸ ਆ ਕੇ ਮਰ ਚੱਲੀ ਹੈ, ਜਿਹਦੇ ਨਾਲ ਪਿਆਰ ਹੋਵੇ ਉਸ ਤੋਂ ਪਹਿਲਾਂ ਮਰਨ ਨੂੰ ਜੀ ਕਰਦਾ, ਤੇ ਤੁਸੀਂ ਕਹਿੰਦੇ ਰੋਣਾ ਵੀ ਨਹੀਂ। ਮਹਾਰਾਜ ਸਾਡਾ ਤਾਂ ਹੁਣੇ ਰੋਣ ਨਿਕਲਦਾ ਜਦੋਂ ਤੁਸੀਂ ਕਹਿੰਦੇ ਹੋ ਵੀ ਅਸੀਂ ਚਲੇ ਜਾਣਾ, ਆਪ ਜੀ ਐਸੀ ਸ਼ਰਤ ਨਾ ਲਾਓ, ਅਸੀਂ ਤਾਂ ਰੋਵਾਂਗੇ, ਸਾਨੂੰ ਤਾਂ ਰੋਣਾ ਆਏਗਾ, ਅਸੀਂ ਆਪਣਾ ਰੋਣਾ ਰੋਕ ਨਹੀਂ ਸਕਦੇ। ਮਹਾਰਾਜ ਐਸੀ ਸ਼ਰਤ, ਐਸਾ ਹੁਕਮ ਦੇ ਕੇ ਸਾਨੂੰ ਧਰਮ ਸੰਕਟ ਵਿੱਚ ਪਾ ਰਹੇ ਹੋ, ਕਿਉਂਕਿ ਤੁਸੀਂ ਰੋਕ ਰਹੇ ਹੋ, ਜੇ ਅਸੀਂ ਨਾ ਰੁਕੇ ਤਾਂ ਤੁਹਾਡਾ ਹੁਕਮ ਨਹੀਂ, ਹੁਕਮ ਦੀ ਅਜੋਲੀ ਹੋਵੇਗੀ, ਤੇ ਜੇ ਮਹਾਰਾਜ ਅਸੀਂ ਰੁਕਦੇ ਹਾਂ ਤਾਂ ਸਾਥੋਂ ਰੁਕਿਆ ਜਾਣਾ ਨਹੀਂ, ਇਸ ਕਰਕੇ ਸਾਨੂੰ ਇਹ ਨਾ ਕਹੋ ਕਿ ਰੋਇਆ ਜੇ ਨਾ। ਸਿੱਖਾਂ ਦੀ ਇਹ ਗੱਲ ਸੁਣ ਕੇ ਤੀਸਰੇ ਪਾਤਸ਼ਾਹ ਨੇ ਬਾਦ ਨੀਰ ਸਮਝਾਇਆ, ਕਹਿਣ ਲੱਗੇ ਮੇਰੇ ਬੱਚਿਓ, ਮੇਰੇ ਸਿੱਖੋ, ਮੇਰੇ ਪੁੱਤਰੋ, ਮੈਨੂੰ ਇੱਕ ਗੱਲ ਦੱਸੋ, ਜੇ ਤੁਹਾਡੇ ਕਿਸੇ ਸੱਜਣ ਮਿੱਤਰ ਨੂੰ, ਤੁਹਾਡੇ ਬਾਪੂ ਨੂੰ ਕਿਤੋਂ ਸਰੋਤਾ ਮਿਲੇ, ਇੱਜ਼ਤ ਮਿਲੇ, ਸਨਮਾਨ ਮਿਲੇ, ਰਿਸਪੈਕਟ ਮਿਲੇ, ਤੁਸੀਂ ਉਸ ਸਮੇਂ ਰੋਂਦੇ ਹੋ ਤੇ ਖੁਸ਼ ਹੁੰਦੇ ਜਦੋਂ ਤੁਹਾਡੇ ਕਿਸੇ ਸੱਜਣ ਮਿੱਤਰ ਨੂੰ, ਤੁਹਾਡੇ ਕਿਸੇ ਦੋਸਤ ਨੂੰ, ਕਿਸੇ ਪਿਆਰੇ ਨੂੰ ਜਿਹਦੇ ਨਾਲ ਤੁਹਾਡਾ ਪਿਆਰ ਹੋਵੇ, ਸ਼ਰਤੇ ਹੈ ਕਿ ਤੁਸੀਂ ਦਿਲੋਂ ਜਿਸ ਨੂੰ ਪਿਆਰ ਕਰਦੇ ਹੋ ਉਹਨੂੰ ਕਿਤੋਂ ਸਰੋਪਾਓ ਮਿਲਦਾ ਹੋਵੇ, ਕੋਈ ਇੱਜ਼ਤ ਮਿਲਦੀ ਹੋਵੇ, ਕੋਈ ਮਾਣ ਸਨਮਾਨ ਮਿਲਦਾ ਹੋਵੇ, ਤੁਸੀਂ ਉਸ ਵੇਲੇ ਕੋਈ ਖੁਸ਼ੀ ਮਨਾਓਗੇ ਤੇ ਵਹਿਣ ਪਾਓਗੇ। ਕਹਿਣ ਲੱਗੇ ਮਹਾਰਾਜ, ਸਾਡੇ ਕਿਸੇ ਮਿੱਤਰ ਨੂੰ ਸਰੋਪਾ ਮਿਲੇਗਾ, ਕਿਤੋਂ ਸਤਿਕਾਰ ਮਿਲੇਗਾ, ਅਸੀਂ ਤਾਂ ਖੁਸ਼ ਹੋਵਾਂਗੇ ਕਿ ਸਾਡੇ ਮਿੱਤਰ ਦਾ, ਸਾਡੇ ਸੱਜਣ ਦਾ, ਸਾਡੇ ਪਿਆਰੇ ਦਾ ਸਨਮਾਨ ਨਹੀਂ, ਇਹ ਸਾਡਾ ਸਨਮਾਨ ਹੋ ਰਿਹਾ, ਸਾਡੀ ਇੱਜ਼ਤ ਹੈ। ਜੇ ਸਾਡੇ ਕਿਸੇ ਬੰਦੇ ਦੀ ਇੱਜ਼ਤ ਹੈ ਤਾਂ ਸਾਡੀ ਇੱਜ਼ਤ ਹੈ, ਰੋਣ ਦਾ ਕਿਹੜਾ ਇਹਦੇ ਚ ਕੰਮ ਹੈ। ਸਤਿਗੁਰੂ ਕਹਿਣ ਲੱਗੇ, ਸੁਣ ਲਓ ਫਿਰ, ਅਸੀਂ ਜਾ ਰਹੇ ਹਾਂ ਅਕਾਲ ਪੁਰਖ ਦੇ ਦਰਬਾਰ ਸਤਖੰਡ, ਇੱਥੇ ਪਰਮਾਤਮਾ ਨੇ ਸਾਨੂੰ ਸਰੋਪਾ ਦੇਣਾ। ਜਦੋਂ ਪਰਮਾਤਮਾ ਸਾਨੂੰ ਸਰੋਪਾ ਦੇ ਰਿਹਾ ਹੋਵੇਗਾ, ਸਾਡੀ ਇੱਜ਼ਤ ਹੋ ਰਹੀ ਹੋਵੇਗੀ, ਉਸ ਵੇਲੇ ਤੁਸੀਂ ਇੱਥੇ ਰੋਵੋਗੇ। ਜਦੋਂ ਅਕਾਲ ਪੁਰਖ ਦੇ ਦਰਬਾਰ ਸਾਨੂੰ ਸਰੋਪਾ ਮਿਲਣਾ ਹੈ, ਉਸ ਵੇਲੇ ਤੁਸੀਂ ਰੋਵੋਗੇ। ਉੱਥੇ ਮਹਾਰਾਜ ਨੇ ਇਹ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 923 ਅੰਗ ਤੇ ਲਿਖੇ ਬਾਬਾ ਸੁੰਦਰ ਜੀ ਨੇ। ਮਹਾਰਾਜ ਗੁਰੂ ਅਮਰਦਾਸ ਕਹਿੰਦੇ, ਨਿੱਤ ਪਹਿਜੈ ਨਿੱਤ ਬਿਗਸੈ, ਕਿਸੇ ਮਿੱਤਰ ਨੂੰ ਸਰੋਪਾ ਪਵਾਇਆ ਗਿਆ, ਉਹਦੇ ਕੋਲ ਖੜਾ ਮਿੱਤਰ ਖੁਸ਼ ਹੋਇਆ, ਪ੍ਰਸੰਨ ਹੋਇਆ, ਜਿਸ ਮਿੱਤ ਦੀ ਪਹਿਜ ਭਾਵੇ, ਜਿਹਨੂੰ ਆਪਣੇ ਮਿੱਤਰ ਦੀ ਪਹਿਜ ਇੱਜ਼ਤ ਚੰਗੀ ਲੱਗਦੀ, ਜਿਹੜਾ ਦਿਲੋਂ ਪਿਆਰ ਕਰਦਾ ਕਿਸੇ ਉੱਤੋਂ ਮਿੱਤਰ ਹੋਵੇ ਦਿਲੋਂ ਦੁਸ਼ਮਣ ਹੋਵੇ ਉਹ ਤਾਂ ਨਹੀਂ ਖੁਸ਼ ਹੋਵੇਗਾ, ਪਰ ਜਿਹੜਾ ਦਿਲੋਂ ਵੀ ਮਿੱਤਰ ਹੋਵੇ, ਸੱਚਾ ਮਿੱਤਰ ਹੋਵੇ, ਉਹ ਖੁਸ਼ ਹੋਵੇਗਾ। ਨਿੱਤ ਪਹਿਜੈ, ਪਹਿਜੇ ਦਾ ਮਤਲਬ ਹੁੰਦਾ ਪਹਿਨਣਾ, ਸੋਪਾ ਪਹਿਨਣਾ। ਇਹ ਪਾਕਿਸਤਾਨ ਦੀ ਬੋਲੀ ਹੈ, ਪੰਜਾਬ ਦੀ, ਜਿਹੜੀ ਸਾਧਸੰਗਤ ਦੀ ਹੁਣ ਆਪਣੇ ਚ ਨਹੀਂ ਵਰਤੀ ਜਾਂਦੀ, ਪਰ ਪਹਿਲਾਂ ਪੁਰਾਣੇ ਲੋਕ ਅਜੇ ਵੀ ਜਿਹੜੇ ਪਾਕਿਸਤਾਨ ਦੇ ਬਜ਼ੁਰਗ ਬੋਲਦੇ ਨੇ, ਪਹਿਜੈ ਪਹਿਨਣਾ, ਪਹਿਨਣਾ ਦੇ ਨਿੱਤ ਪਹਿਜੈ, ਜਿਸ ਨੂੰ ਜਦੋਂ ਮਿੱਤਰ ਸਰੋਪਾ ਪਹਿਨਦਾ ਨਿਤ ਬੇਸ ਹੈ, ਉਹਦਾ ਮਿੱਤਰ ਖੁਸ਼ ਹੁੰਦਾ। ਸ਼ਰਤ ਕੀ ਹੈ? ਜਿਸ ਮਿੱਤ ਕੀ ਪੈਜ ਪਾਵੇ, ਦਿਲੋਂ ਮਿੱਤਰ ਹੋਵੇ, ਆਪਣੇ ਮਿੱਤਰ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦਾ ਹੋਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ। ਗੁਰੂ ਅਮਰਦਾਸ ਕਹਿੰਦੇ, ਮੇਰੇ ਬੱਚਿਓ, ਮੇਰੇ ਭਾਈਓ, ਮੇਰੇ ਪੁੱਤਰੋ, ਤੁਸੀਂ ਵਿਚਾਰ ਕੇ ਦੇਖੋ, ਹਰ ਸਤਿਗੁਰੂ ਪਹਿਨਾਵੇ। ਹਰੀ ਨੇ ਤੁਹਾਡੇ ਗੁਰੂ ਨੂੰ ਸੱਦਿਆ ਸਰੋਤਾ ਦੇਣ ਲਈ। ਮੈਂ ਉੱਥੇ ਦਰਬਾਰ ਵਾਹਿਗੁਰੂ ਤੇ ਜਾਵਾਂਗਾ, ਉੱਥੋਂ ਮੈਨੂੰ ਸਰੋਤਾ ਮਿਲੇਗਾ। ਜਦੋਂ ਮੈਨੂੰ ਸਰੋਤਾ ਮਿਲੇਗਾ, ਤੁਸੀਂ ਰੋਵੋਗੇ? ਸਿੱਖ ਕਹਿਣ ਲੱਗੇ, ਮਹਾਰਾਜ ਅਸੀਂ ਬਿਲਕੁਲ ਨਹੀਂ ਰੋਵਾਂਗੇ। ਸਾਨੂੰ ਗੱਲ ਸਮਝ ਆ ਗਈ ਹੈ ਕਿ ਸਾਡੇ ਸਤਿਗੁਰੂ ਆਪਣੇ ਘਰ ਜਾ ਰਹੇ ਨੇ। ਕਬੀਰ ਸੰਤ ਨੂੰ ਇਹ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ। ਸੰਤਾਂ ਦਾ ਕਿਆ ਰੋਣਾ, ਸੰਤ ਆਪਣੇ ਘਰ ਗਏ ਨੇ। ਉਹ ਸਾਖਤ ਬਾਪਰੇ ਜੋ ਹੱਥ ਹੈ ਹੱਥ ਪਿਟਾਏ। ਸਾਖਤਾਂ ਨੂੰ ਰੋਈਏ ਜਿਹੜੇ ਧੱਕੇ ਖਾਂਦੇ, ਨਰਕਾਂ ਸੁਰਗਾਂ, ਜੰਮਦੇ ਮਰਦੇ, 84 ਲੱਖ ਜੂਨਾਂ ਵਿਚ ਪੈਂਦੇ ਨੇ, ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਟ ਨਾ ਮਾਸਾ ਹੈ। ਉਹਨਾਂ ਸੰਤਾਂ ਨੂੰ ਕੀ ਰੋਣਾ ਜਿਹੜੇ ਆਪਣੇ ਘਰ ਚਲੇ ਗਏ। ਕਹਿਣ ਲੱਗੇ, ਮਹਾਰਾਜ ਇੱਕ ਗੱਲ ਸਮਝਾਓ, ਸਾਨੂੰ ਇੰਨੀ ਗੱਲ ਦੱਸੋ ਕਿ ਹਿੰਦੂ ਲੋਕ ਆਪਣੇ ਤਰੀਕੇ ਨਾਲ, ਮੁਸਲਮਾਨ ਆਪਣੇ ਤਰੀਕੇ ਨਾਲ, ਪੁਰਾਣੀ ਦੇ ਨਵੇਂ ਚ ਕੋਈ ਨਾ ਕੋਈ ਪ੍ਰੋਗਰਾਮ ਕਰਦੇ ਨੇ। ਕੋਈ ਗਲਤ ਪੁਰਾਣ ਦੀ ਕਥਾ ਕਰਾਉਂਦਾ, ਕੋਈ ਪੁਰਾਣ ਦਾ ਪਾਠ ਕਰਦਾ, ਕੋਈ ਹੋਰ ਨਾਮ ਜਪਦਾ, ਕੋਈ ਕੁਛ ਨਾ ਕੁਛ ਤਾਂ ਕਰਦਾ ਹੀ ਹੈ। ਅਸੀਂ ਕੀ ਕਰਨਾ, ਸਾਨੂੰ ਕੀ ਹੁਕਮ? ਅੰਤੇ ਸਤਿਗੁਰੂ ਬੋਲਿਆ, ਗੁਰੂ ਅਮਰਦਾਸ ਅਖੀਰ ਵਿੱਚ ਬੋਲੇ, ਕਹਿਣ ਲੱਗੇ, ਮੈਂ ਪਿੱਛਾ ਕੀਰਤਨ ਕਰਿਓ ਨਿਰਵਾਣ ਦੀ, ਮੇਰੇ ਪਿੱਛੋਂ ਤੁਸੀਂ ਕੀਰਤਨ ਕਰਨਾ। ਵਾਹਿਗੁਰੂ ਪਰਮੇਸ਼ਵਰ ਦੀਆਂ ਸਿਫਤਾਂ ਗਾਣੀਆਂ ਨੇ, ਕੇਸਵ ਗੋਪਾਲ ਪੰਡਿਤ ਸਰਦੇਵ, ਹਰ ਹਰ ਕਥਾ ਪੜ੍ਹਨ ਪੁਰਾਣ ਦੀ। ਇਹੋ ਜਿਹੇ ਨਾਮ ਰਸੀ ਸੰਤਾਂ ਭਗਤਾਂ ਪੰਡਿਤਾਂ ਨੂੰ ਸਜਣਾ, ਜਿਹੜੇ ਪਰਮੇਸ਼ਵਰ ਦੇ ਨਾਮ ਦੀ ਕਥਾ ਕਰਨ, ਹਰੀ ਦੀ ਕਥਾ ਕਰਨ, ਹਰੀ ਦੀਆਂ ਗੱਲਾਂ ਸੁਣਾਉਣ, ਤੁਸੀਂ ਕਥਾ ਕੀਰਤਨ ਨਾਲ ਜੋੜਨਾ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਬਚਨ ਕੀਤੇ ਸਾਸਤਾਂ ਵਿੱਚ ਜੀ, ਆਪ ਜੋਤੀ ਜੋਤ ਸਮਾਨ ਤੋਂ ਪਹਿਲਾਂ ਆਪਣੀ ਥਾਂ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਰਾਮਦਾਸ ਸੋਢੀ ਤਿਲਕ ਦੀ ਆ, ਗੁਰ ਸ਼ਬਦ ਸੱਚ ਨਿਸ਼ਾਨ ਦੀ ਆ, ਗੁਰੂ ਰਾਮਦਾਸ ਸੋਢੀ ਨੂੰ ਮੱਥੇ ਤੇ ਤਿਲਕ ਲਾ ਕੇ, ਗੁਰਿਆਈ ਗੱਦੀ ਬਾਬਾ ਬੁੱਢਾ ਸਾਹਿਬ ਜੀ ਕੋਲੋਂ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਆਪ ਜੀ ਨੇ ਬਚਨ ਕੀਤਾ, ਸਾਡਾ ਹੀ ਰੂਪ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਹੋਣਗੇ, ਅੱਜ ਤੋਂ ਬਾਅਦ ਇਹਨਾਂ ਨੂੰ ਗੁਰੂ ਕਰਕੇ ਮੰਨਣਾ। ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬਿਰਾਜੇ, ਸਾਹਿਬ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ। ਉਹ ਦਿਹਾੜਾ ਆਪਾਂ ਅੱਜ ਮਨਾਇਆ, ਸਾਰੀਆਂ ਸੰਗਤਾਂ ਆਓ, ਸ੍ਰੀ ਗੋਬਿੰਦਵਾਲ ਸਾਹਿਬ ਆਪਣੀ ਸਫੂਰਤੀ ਨੂੰ ਲੈ ਚੱਲੋ। ਇੱਥੇ ਸੇਵਾ ਚੱਲੀ ਬੋਲੀ ਸਾਹਿਬ ਦੀ, ਬੋਲੀ ਸਾਹਿਬ ਦੀ ਸੇਵਾ ਬੜਾ ਮਹਾਨ ਵੱਡਾ ਕਾਰਜ ਹੈ ਜਿਹੜਾ ਸਤਿਗੁਰੂ ਅਮਰਦਾਸ ਜੀ ਦੀ ਦੇਖ ਰੇਖ ਵਿੱਚ ਹੋ ਰਿਹਾ। ਸੇਵਾ ਕਰਨ ਵਾਲੇ ਬਾਬਾ ਬੁੱਢਾ ਜੀ, ਭਾਈ ਪਾਰਿਓ ਜੀ, ਭਾਈ ਬੱਲੂ ਜੀ, ਭਾਈ ਲਾਲੋ ਜੀ, ਸ੍ਰੀ ਗੁਰੂ ਰਾਮਦਾਸ ਜੀ, ਭਾਈ ਰਾਮਾ ਜੀ, ਬੇਅੰਤ ਕਰਮੀਆਂ ਵਾਲੇ ਸਿੱਖ ਹਨ, ਬ੍ਰਹਮ ਗਿਆਨੀ ਸਿੱਖ ਹਨ, ਸਾਰੇ ਸੇਵਾ ਚ ਲੱਗੇ। ਹਜ਼ਾਰਾਂ ਲੋਕ ਸੇਵਾ ਕਰ ਰਹੇ ਨੇ, ਕੋਈ ਤਨ ਨਾਲ ਸੇਵਾ ਕਰ ਰਿਹਾ, ਕੋਈ ਮਨ ਨਾਲ ਸੇਵਾ ਕਰ ਰਿਹਾ, ਕੋਈ ਧਨ ਨਾਲ ਸੇਵਾ ਕਰ ਰਿਹਾ। ਬੋਲੀ ਸਾਹਿਬ ਦੀ ਸੇਵਾ ਇੱਕ ਬਹੁਤ ਵੱਡਾ ਕਾਰਜ ਹੈ ਜਿਹੜਾ ਸਤਿਗੁਰੂ ਅਮਰਦਾਸ ਜੀ ਮਾਨਵਤਾ ਦੀ ਭਲਾਈ ਲਈ ਕਰ ਰਹੇ ਨੇ। ਉਸ ਵੇਲੇ ਇੱਕ ਮਾਈ ਕਾਬਲ ਤੋਂ ਰੋਜ਼ ਆ ਕੇ ਸੇਵਾ ਕਰਦੀ ਹੈ, ਜਿਸ ਦਾ ਕਿਸੇ ਵੇਲੇ ਵੇਲੇ ਨੂੰ ਪਤਾ ਹੈ। ਆਓ ਉਹ ਕਥਾ ਸਰਵਣ ਕਰੀਏ, ਮਨ ਬਿਰਤੀਆਂ ਜੋੜ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਕਾਰ ਹੋਤ ਮਿਤ ਬਾਪ ਕਾ।
ਸ੍ਰੀ ਬੋਲੀ ਸਾਹਿਬ ਜੀ ਦੀ ਬਾਪੀ ਦੀ ਸੇਵਾ ਦਿਨੋ ਦਿਨ ਵਧਦੀ ਜਾ ਰਹੀ ਹੈ, ਬੜੇ ਬੜੇ ਪ੍ਰੇਮ ਵਾਲੇ ਸਿੱਖ ਸੇਵਾ ਕਰ ਰਹੇ ਹਨ। ਪ੍ਰੇਮ ਨਾਲ ਸਿੱਖ ਸੇਵਾ ਕਰਦੇ ਹਨ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਰਹਿ ਕਰਕੇ।
ਕਿਰਪਾ ਦ੍ਰਿਸ਼ਟੀ
ਜਿਹਨੂੰ ਤੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਦੇ ਹਨ,
ਗਿਆਨ ਪ੍ਰਕਾਸ਼
ਉਹਨਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹਨ। ਜੈਸੀ ਜੈਸੀ ਸਿੱਖ ਦੀ ਅਵਸਥਾ, ਵੈਸੀ ਵੈਸੀ ਦਾਤ ਦਿੰਦੇ ਹਨ। ਜਿਹੜਾ ਸਤਸੰਗ ਦੀ ਸ਼ੁਭ ਕਰਮਾਂ ਦਾ ਅਧਿਕਾਰੀ ਹੈ ਉਹਨੂੰ ਸੇਵਾ ਵਿੱਚ ਲਾਉਂਦੇ ਹੈ, ਜਿਹੜਾ ਭਗਤੀ ਦਾ ਸਿਮਰਨ ਦਾ ਜਾਂ ਉਪਾਸਨਾ ਦਾ ਅਧਿਕਾਰੀ ਹੈ ਉਹਨੂੰ ਭਗਤੀ ਸਿਮਰਨ ਵਿੱਚ ਲਾਉਂਦੇ ਹੈ, ਜਿਹੜਾ ਗਿਆਨ ਦਾ ਅਧਿਕਾਰੀ ਹੈ ਆਪਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਦੇ ਹਾਂ। ਜੈਸਾ ਕੋਈ ਅਧਿਕਾਰੀ ਹੋਵੇ ਉਹਨੂੰ ਵੈਸੇ ਸਤਿਗੁਰੂ ਜੀ ਦਾਤ ਦਿੰਦੇ ਹਨ। ਹਾਂਜੀ ਕੋਈ ਚੂਨਾ ਤਿਆਰ ਕਰਕੇ ਲਿਆਂਦਾ ਤੇ ਕੋਈ ਇੱਟਾਂ ਤਿਆਰ ਕਰਕੇ ਲਿਆਂਦਾ। ਚੂਨੇ ਨੂੰ ਪੀਸਦੇ ਨੇ, ਰੋੜਾਂ ਨੂੰ ਪੀਸ ਕੇ ਚੂਨਾ ਤਿਆਰ ਕਰਕੇ ਸਾੜ ਸਾੜ ਕੇ ਫਿਰ ਉਹਦੇ ਵਿੱਚ ਬਾਂਹ ਦੀ ਦਾਲ ਜਿਹੜੀ ਇਹਨਾਂ ਨੂੰ ਪੀਸ ਕੇ ਤੇ ਜਿਹੜੀ ਸਣ ਹੁੰਦੀ ਹੈ ਇਹ ਪੀਸ ਕੇ ਏਦਾਂ ਦੀਆਂ ਬੜੀਆਂ ਚੀਜ਼ਾਂ ਜਿਹੜੀਆਂ ਟੀੜਾ ਕਰ ਦਿੰਦੀਆਂ ਚੂਨੇ ਨੂੰ। ਜਿਹੜੀ ਹੁਣ ਗੋਲੀ ਬਣੀ ਹੈ 500 ਸਾਲ ਹੋ ਗਿਆ 400 ਸਾਲ ਸਾਧ ਸੰਗਤ ਦੀ, ਉਹ ਐਵੇਂ ਤਾਂ ਨੀ ਖੜੀ ਹੋਈ, ਉਹ ਪਤਾ ਨੀ ਕਿੰਨੇ ਯੁੱਗਾਂ ਤੱਕ ਏਦਾਂ ਹੀ ਰਹਿਣੀ ਹੈ। ਗੁਰੂ ਸਾਹਿਬ ਗੁਰੂ ਅਮਰਦਾਸ ਜੀ ਸੇਵਾ ਦੀ ਬੜੀ ਮਜ਼ਬੂਤੀ ਨਾਲ ਕਰਾ ਰਹੇ ਹੈ। ਉਸ ਜ਼ਮਾਨੇ ਦੀਆਂ ਜਿਹੜੀਆਂ ਚਿਣਾਈਆਂ ਸਨ ਉਹ ਹੁੰਦੀਆਂ ਸੀ ਚੂਨੇ ਨਾਲ, ਅੱਜ ਕੱਲ੍ਹ ਸੀਮੈਂਟ ਨਾਲ ਹੁੰਦੀਆਂ। ਸੀਮੈਂਟ ਦੀ ਉਮਰ ਜਿਹੜੀ ਹੈ ਵੱਧ ਤੋਂ ਵੱਧ ਪਾਣੀ ਚਲਾਉਣ 25-30 ਸਾਲ ਕੱਢੇਗਾ, ਪਰ ਉਹ ਜਿਹੜੇ ਗੁਰੂ ਸਾਹਿਬ ਨੇ ਬਣਾਈਆਂ ਚੀਜ਼ਾਂ ਉਹ ਅੱਜ ਤੱਕ ਖੜੀਆਂ ਪਾਣੀ ਦੇ ਵਿੱਚ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਹੈ ਦੇਖ ਲਓ ਕਿੰਨੀ ਪੁਰਾਣੀ ਹੈ। ਇਸੇ ਤਰ੍ਹਾਂ ਸ੍ਰੀ ਗੋਬਿੰਦ ਸਾਹਿਬ ਗੁਰੂ ਸਾਹਿਬ ਦੀ ਚੂਨੇ ਦੀ ਚਿਣਾਈ ਕਰਾ ਰਹੇ ਹਨ। ਬੜੇ ਪ੍ਰੇਮ ਨਾਲ ਸਿੱਖ ਚੱਕੀਆਂ ਵਿੱਚ ਚੂਨਾ ਪੀਸਦੇ, ਜਿਵੇਂ ਆਟਾ ਪੀਸਦੇ ਨਾ, ਏਦਾਂ ਚੱਕੀਆਂ ਦੇ ਵਿੱਚ ਚੂਨਾ ਪੀਸਿਆ ਜਾਂਦਾ ਸੀ। ਬੜੇ ਪ੍ਰੇਮ ਨਾਲ ਪੀਸ ਪੀਸ ਕੇ ਚੂਨੇ ਨੂੰ ਬਰੀਕ ਕਰਦੇ ਹਨ। ਉਹਦੇ ਵਿੱਚ ਬੜੀਆਂ ਚੀਜ਼ਾਂ ਐਸੀਆਂ ਪਾਉਂਦੇ ਜਿਵੇਂ ਮਾਂਹ ਦੀ ਦਾਲ ਪੀਸ ਕੇ ਪਾਉਂਦੇ ਹਨ, ਜਾਂ ਉਹਦੇ ਵਿੱਚ ਸਾਧਸੰਗਤ ਦੀ ਸਣ ਪਾਉਂਦੇ ਹਨ। ਹੋਰ ਕਈ ਚੀਜ਼ਾਂ ਹੁਣ ਕੈਮੀਕਲ ਹੋ ਗਏ ਜਿਹੜੇ ਅੱਜ ਕੱਲ੍ਹ ਆਪਾਂ ਨੂੰ ਪਤਾ ਹੀ ਨਹੀਂ, ਜਿਹੜੇ ਉਸ ਵੇਲੇ ਪਾਏ ਜਾਂਦੇ ਸੀ, ਉਹ ਪਾ ਕੇ ਫਿਰ ਚੂਨਾ ਜਿਹੜਾ ਇੰਨਾ ਗਾੜਾ ਮਜ਼ਬੂਤ ਹੋ ਜਾਂਦਾ ਸੀ ਵੀ ਕਿਲੇ ਬਣਾਏ ਜਾਂਦੇ ਸਨ, ਬਿਲਡਿੰਗਾਂ ਬਣਾਈਆਂ ਜਾਂਦੀਆਂ ਸੀ, ਹਜ਼ਾਰ ਹਜ਼ਾਰ ਸਾਲ ਉਹ ਖੜੀਆਂ ਰਹਿੰਦੀਆਂ। ਇਹੋ ਜਿਹੀਆਂ ਮਜ਼ਬੂਤ ਚੀਜ਼ਾਂ ਤਿਆਰ ਕੀਤੀ ਤੇ ਉਹ ਗੋਬਿੰਦ ਸਾਹਿਬ ਦੇ ਵਿੱਚ ਚੂਨਾ ਸਿੱਖ ਤਿਆਰ ਕਰ ਕਰਕੇ ਸੱਤੇ ਲਿਆ ਲਿਆ ਕੇ ਕਸਲੇ ਬਾਟੇ ਮਿਸਤਰੀਆਂ ਰਾਜਿਆਂ ਨੂੰ ਦਿੰਦੇ ਹਨ। ਕੋਈ ਕਿਸੇ ਨੂੰ ਕੋਈ ਕਹਿੰਦਾ ਨੀ ਇਹ ਕੰਮ ਤੂੰ ਕਰ, ਮੈਂ ਨੀ ਕਰਨਾ। ਜਿਹੜਾ ਜਿਹੜੀ ਸੇਵਾ ਜਿਹਨੂੰ ਮੇਰੇ ਭੱਜ ਕੇ ਕਹਿੰਦਾ ਮੈਂ ਕਰਦਾ, ਸਤ ਬਚਨ ਜੀ ਲਓ ਜੀ ਏਦਾਂ ਸੇਵਾ ਕਰਦੇ ਹਨ। ਉਹ ਤੋਤਵਾੜ ਨੀ ਹੁੰਦੀ ਸੰਗਤ ਦੇ ਵਿੱਚ। ਹਾਂਜੀ ਆਪ ਸੇਵਾ ਕਰਨੀ ਚਾਹੁੰਦੇ ਸਾਧ ਸੰਗਤ ਜੀ, ਮਹਾਂਪੁਰਸ਼ ਬਾਬਾ ਅਮਿਤ ਸਿੰਘ ਜੀ, ਮਹਾਰਿਆਨ ਸਿੰਘ ਹਜ਼ੂਰ ਸਾਹਿਬ ਜਿਨ੍ਹਾਂ ਨੇ 26 ਸਾਲ ਮਾਤਾ ਜੀ ਦੇ ਸਥਾਨ ਤੇ ਰਹਿ ਕੇ ਸਥਾਨ ਪ੍ਰਗਟ ਕੀਤਾ, ਉਹਨਾਂ ਮਹਾਂਪੁਰਸ਼ਾਂ ਦਾ ਜੀਵਨ ਪੜਿਆ। ਤੇ ਕਈ ਵਾਰੀ ਕਿਸੇ ਸਿੰਘ ਨੇ ਆਵੇ ਕਹਿਣਾ ਬਾਬਾ ਜੀ ਫਲਾਣਾ ਸਿੰਘ ਨੇ ਸੇਵਾ ਨੀ ਕਰਦਾ, ਉਹ ਫਲਾਣਾ ਸਿੰਘ ਭਾਂਡੇ ਨੀ ਮਾਂਜਦਾ, ਉਹ ਝਾੜੂ ਨੀ ਫੇਰਦਾ। ਉਹਨਾਂ ਨੇ ਆਖਣਾ ਕੋਈ ਨੀ ਭਾਈ ਅਸੀਂ ਕਰ ਦਿੰਦੇ। ਜਿੱਥੇ ਆਪ ਜਾ ਕੇ ਭਾਂਡੇ ਮਾਂਜਣ ਲੱਗ ਜਾਣ, ਆਪ ਝਾੜੂ ਫੇਰਨ ਲੱਗ ਜਾਣ, ਉਹ ਮਹਾਂਪੁਰਸ਼ਾਂ ਨੂੰ ਵੇਖ ਕੇ ਫਿਰ ਮੇਰੇ ਵਰਗਿਆਂ ਨੂੰ ਵੀ ਸ਼ਰਮ ਆ ਜਾਂਦੀ ਸੀ ਕਿ ਚਲੋ ਜੀ ਮਹਾਂਪੁਰਸ਼ ਸੇਵਾ ਕਰਦੇ ਆਪਾਂ ਵੀ ਕਰੀਏ। ਉਹਨਾਂ ਨੇ ਸਿਖਾਇਆ ਵੀ ਕਿਸੇ ਨੂੰ ਕਹਿਣਾ ਨਹੀਂ, ਆਪ ਸੇਵਾ ਕਰਨੀ। ਗੁਰੂ ਅਮਰਦਾਸ ਦੇ ਸਮੇਂ ਦੇ ਸਿੱਖ ਤਾਂ ਬੜੀ ਉੱਚੀ ਅਵਸਥਾ ਵਾਲੇ ਸਨ, ਉਹ ਕਿਸੇ ਨੂੰ ਕਹਿੰਦੇ ਨਹੀਂ ਵੀ ਤੂੰ ਕਰ, ਆਪ ਭੱਜ ਭੱਜ ਕੇ ਦੌੜ ਦੌੜ ਕੇ ਸੇਵਾ ਸਾਂਭਦੇ ਹਨ। ਇੱਕ ਬੁੜ ਦੇ ਉੱਤੇ ਇੱਟਾਂ ਲੈ ਕੇ ਆ ਰਹੇ ਨੇ ਤੇ ਇੱਕ ਚੂਨੇ ਦਾ ਤਸਲਾ ਲੈ ਕੇ ਆ ਰਹੇ ਨੇ, ਕੋਈ ਮਿੱਟੀ ਢੋ ਰਿਹਾ, ਕੋਈ ਪਾਣੀ ਢੋ ਰਿਹਾ, ਕੋਈ ਇੱਟਾਂ ਢੋ ਰਿਹਾ, ਇੱਕ ਲੈ ਰਿਹਾ ਲੈ ਕੇ ਆ ਰਿਹਾ, ਇੱਕ ਲੈ ਕੇ ਜਾ ਰਿਹਾ।
ਕਾਰੀਗਰ
ਕਾਰੀਗਰ ਜਿਹੜਾ ਮਿਸਤਰੀ ਚੁਣਾਈ ਕਰਦੇ ਨੇ ਪੂਰਾ ਮਹਿਲ ਉਸਾਰ ਰਹੇ ਨੇ, ਉਹਨਾਂ ਨੂੰ ਕੋਲ ਪਹੁੰਚਾਉਂਦੇ ਨੇ। ਇੰਨੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਮਹਾਰਾਜ, ਉਹਨਾਂ ਦੀ ਸੇਵਾ ਵੇਖ ਕੇ ਖੁਸ਼ ਹੁੰਦੇ। ਜਿੰਨੀ ਕਿਸੇ ਦੀ ਭਾਵਨਾ ਗੁਰੂ ਘਰ ਹੈ ਵੀ ਜਿੰਨਾ ਗੁੜ ਪਾਓਗੇ ਨਾ ਓਨਾ ਮਿੱਠਾ ਹੋਏਗਾ, ਆਖੋ ਸਤਨਾਮ ਸੇਵਾ। ਇਹ ਕਹਾਵਤ ਜੀ ਸੁਣੀ ਹੈ ਪੰਜਾਬੀ ਦਾ ਮੁਹਾਵਰਾ ਹੀ ਹੈ ਵੀ ਜਿੰਨਾ ਗੁੜ ਪਾਓਗੇ ਓਨਾ ਮਿੱਠਾ, ਜਿੰਨੀ ਸ਼ਰਧਾ ਰੱਖੋਗੇ ਗੁਰੂ ਤੇ, ਜਿੰਨਾ ਪ੍ਰੇਮ ਰੱਖੋਗੇ ਗੁਰੂ ਨਾਲ, ਓਨੀ ਕਿਰਪਾ ਹੋਏਗੀ। ਇਹ ਤਾਂ ਸਿੱਧਾ ਜਿਹਾ ਸੌਦਾ, ਜਿੰਨੀ ਸਾਡੇ ਕੋਲ ਭਾਵਨਾ ਹੈ ਓਨੀ ਗੁਰੂ ਦੀ ਬਖਸ਼ਿਸ਼। ਪ੍ਰੇਮ ਦੇ ਨਾਲ ਮਹਾਰਾਜ ਦੀ ਸਿੱਖ ਸੇਵਾ ਕਰਦੇ ਨੇ ਤੇ ਮਹਾਰਾਜ ਵੀ ਫਿਰ ਖੁਸ਼ੀਆਂ ਦਿੰਦੇ ਨੇ। ਹਾਂਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਸਿੱਖਾਂ ਦੀਆਂ ਮਨੋ ਭਾਵਨਾ ਪੂਰੀਆਂ ਕਰਦੇ ਨੇ। ਜੋ ਸਤਿਗੁਰੂ ਦੀ ਸਰਵ ਵਿਆਪਕ ਜੋਤ ਹੈ, ਘੱਟ ਘੱਟ ਵਿੱਚ, ਕਣ ਕਣ ਵਿੱਚ, ਜਰੇ ਜਰੇ ਵਿੱਚ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਿਰਾਜਮਾਨ ਹਨ। ਹਾਂਜੀ,
ਇੱਕ ਸਿੱਖ ਕਾਬਲ ਨਹੀਂ ਰਹੇ।
ਆਖੋ ਸਤਨਾਮ ਸ੍ਰੀ ਵਾਹਿ। ਕਾਬਲ ਅਫਗਾਨਿਸਤਾਨ ਦੀ ਰਾਜਧਾਨੀ ਹੈ ਸਾਧ ਸੰਗਤ ਜੀ, ਉੱਥੇ ਇੱਕ ਗੁਰੂ ਘਰ ਸਿੱਖ ਰਹਿੰਦਾ ਹੈ। ਹਾਂਜੀ, ਉਹ ਗੁਰਸਿੱਖ ਵੀ ਬੜਾ ਬੰਦਗੀ ਵਾਲਾ ਹੈ, ਜਿਹਦੀ ਘਰ ਵਾਲੀ ਪਤੀਵਰਤਾ ਹੈ। ਪਤੀਵਰਤਾ ਉਸ ਨੂੰ ਕਹਿੰਦੇ ਜਿਹੜੀ ਇਸਤਰੀ ਆਪਣੇ ਪਤੀ ਤੋਂ ਬਿਨਾਂ ਕਿਸੇ ਵੀ ਪਰ ਪੁਰਸ਼ ਵੱਲ ਮਾੜੀ ਦ੍ਰਿਸ਼ਟੀ ਨਾਲ ਨਾ ਦੇਖਦੀ ਹੋ। ਵੱਡੇ ਨੂੰ ਪਿਤਾ ਤੇ ਬਰਾਬਰ ਦੇ ਨੂੰ ਭਾਈ ਔਰ ਛੋਟੇ ਨੂੰ ਪੁੱਤਰ ਸਮਝਦੀ ਹੋਵੇ, ਆਪਣੇ ਪਤੀ ਨੂੰ ਪਰਮੇਸ਼ਵਰ ਕਰਕੇ ਜਾਣਦੀ, ਉਹਨੂੰ ਪਤੀਵਰਤਾ ਕਹਿੰਦੇ। ਐਸੀ ਇੱਕ ਮਹਾਨ ਸਤਵੰਤੀ ਇਸਤਰੀ ਉਸ ਗੁਰਸਿੱਖ ਦੇ ਨਾਲ ਵਿਆਹੀ ਹੋਈ ਹੈ ਤੇ ਉਹ ਪਤੀ ਪਤਨੀ ਕਾਬਲ ਵਿੱਚ ਰਹਿੰਦੇ ਹਨ। ਦਿਨ ਰਾਤ ਉਹਦਾ ਪ੍ਰੇਮ ਆਪਣੇ ਪਤੀ ਵਿੱਚ ਹੈ, ਆਪਣੇ ਪਤੀ ਨੂੰ ਪਰਮੇਸ਼ਵਰ ਕਰਕੇ ਜਾਣਦੀ ਹੈ। ਉਹਦੇ ਮਨ ਵਿੱਚ ਕਿਸੇ ਪਰ ਪੁਰਸ਼ ਬਾਰੇ ਕੋਈ ਤੁਰਨਾ ਵੀ ਪੈਦਾ ਨਹੀਂ ਹੁੰਦਾ। ਉਹ ਸਿੱਖ ਵੀ ਬੜਾ ਕਮਾਈ ਵਾਲਾ ਹੈ, ਉਹਨੇ ਆਪਣੀ ਸਿੱਖੀ ਪਤਨੀ ਨੂੰ ਸਿੱਖਣੀ ਨੂੰ ਸਿੱਖੀ ਡੇਢ ਕਰਾਈ ਹੈ। ਸਾਧ ਸੰਗਤ ਜੀ, ਹੁਣ ਆਪਾਂ ਆਪਣੇ ਘਰ ਦਾ ਮਾਹੌਲ ਜਿੱਦਾਂ ਦਾ ਬਣਾਵਾਂਗੇ ਉਦਾਂ ਦਾ ਹੀ ਬਣ ਜਾਣਾ। ਜੇ ਆਪਾਂ ਆਪਣੇ ਪਰਿਵਾਰ ਨੂੰ, ਆਪਣੀ ਪਤਨੀ ਨੂੰ, ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜਾਂਗੇ ਤੇ ਗੁਰੂ ਨਾਲ ਜੋੜਨਗੇ ਤੇ ਜੇ ਆਪਾਂ ਹੀ ਉਹਨਾਂ ਨੂੰ ਫੈਸ਼ਨਾਂ ਵਿੱਚ ਪਾ ਕੇ ਬਾਹਰ ਇੱਧਰ ਉੱਧਰ ਭਟਕਾਵਾਂਗੇ ਤੇ ਭਟਕ ਜਾਣਗੇ। ਇਹਦਾ ਜੈਸੀ ਸੰਗਤ ਵੈਸੀ ਰੰਗਤ ਹੈ। ਸਿੱਖ ਕਮਾਈ ਵਾਲਾ ਸੀਗਾ, ਉਹਦੀ ਕਮਾਈ ਦਾ ਅਸਰ ਉਹਦੀ ਪਤਨੀ ਤੇ ਵੀ ਸੀ। ਦੋਵੇਂ ਪਤੀ ਪਤਨੀ ਗੁਰਸਿੱਖੀ ਦੀ ਕਮਾਈ ਕਰਦੇ ਸਨ। ਦਸਾਂ ਨੌਵਾਂ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪਣਾ, ਸਰਬੱਤ ਦਾ ਭਲਾ ਮੰਗਣਾ, ਪਰਮੇਸ਼ਵਰ ਦਾ ਭਜਨ ਕਰਨਾ, ਨਾਮ ਜਪਣਾ, ਏਦਾਂ ਦੀਆਂ ਚੰਗੀਆਂ ਗੱਲਾਂ ਜਿਹੜੀਆਂ ਗੁਰਸਿੱਖੀ ਦਾ ਆਧਾਰ ਹਨ, ਇਹ ਦੋਵੇਂ ਪਤੀ ਪਤਨੀਆਂ ਦੀ ਕਮਾਈ ਕਰਦੇ ਸਨ। ਆਪਣੀ ਭਾਰਜਾ ਪਤਨੀ ਨੂੰ ਵੀ ਗੁਰਮੁਖ ਦੀ ਗੁੜ੍ਹਤੀ ਦਿੱਤੀ। ਜਦੋਂ ਦੀ ਉਦੋਂ ਲੜਨ ਲੱਗੇ, ਉਹ ਇਨਾਮ ਬਾਣੀ ਦੀ ਕਮਾਈ ਕਰਕੇ ਸਫਲ ਜੀਵਨ ਕਰ ਗਏ। ਹਾਂਜੀ, ਸਾਧ ਸੰਗਤ ਜੀ, ਪਤੀਵਰਤਾ ਧਰਮ ਜਿਹੜਾ ਬੜੀ ਵੱਡੀ ਚੀਜ਼ ਹੈ। ਪਤਨੀ ਵਰਤਾ ਹੋਣਾ ਔਰ ਪਤੀ ਵਰਤਾ ਹੋਣਾ, ਕਲਯੁਗ ਦੇ ਵਿੱਚ ਹੌਲਾ ਹੌਲਾ ਸਮਾਂ ਇਹੋ ਜਿਹਾ ਅੱਗੇ ਆ ਰਿਹਾ, ਇਹ ਚੀਜ਼ਾਂ ਇਹ ਕਦਰਾਂ ਕੀਮਤਾਂ ਸਾਨੂੰ ਭੁੱਲਦੀਆਂ ਜਾ ਰਹੀਆਂ ਨੇ, ਪਰ ਇਹਦੀ ਸ਼ਕਤੀ ਬੜੀ ਹੈ। ਜਿਨ੍ਹਾਂ ਦੇ ਵਿੱਚ ਸੀਗੇ ਉਹਨਾਂ ਦੇ ਸੱਤ ਕਾਇਮ ਨੇ, ਅੱਜ ਤੱਕ ਨਾਂ ਲੈਂਦੇ ਉਹਨਾਂ ਦਾ। ਸੀਤਾ ਨੂੰ ਲੋਕ ਯਾਦ ਕਰਦੇ ਨੇ, ਸਵਿਤਰੀ ਨੂੰ ਯਾਦ ਕਰਦੇ ਨੇ, ਜਿਹੜੀਆਂ ਪਤੀਵਰਤਾ ਇਸਤਰੀਆਂ ਹੋਈਆਂ ਨੇ, ਉਹਨਾਂ ਦੀ ਕਮਾਈ ਸਾਰੀ ਦੁਨੀਆਂ ਦੀ ਆਦਰਸ਼ ਬਣੀ ਹੈ। ਸਾਧ ਸੰਗਤ ਦੀ ਉਹ ਮਾਈ ਵੀ ਜਿਹੜੀ ਕਾਬਲ ਦੀ ਰਹਿਣ ਵਾਲੀ ਸੀ, ਉਹ ਪਤੀਵਰਤਾ ਸੀ। ਨਾਮ ਜਪ ਜਪ ਕੇ, ਬੰਦਗੀ ਕਰ ਕਰਕੇ, ਆਪਣੇ ਪਤੀ ਤੇ ਭਾਵਨਾ ਰੱਖ ਕੇ, ਇਤਨੀ ਸ਼ਕਤੀ ਉਹਦੇ ਚ ਆ ਗਈ ਸੀ। ਇਹ ਜਿਹੜੀਆਂ ਅੱਠ ਸਿੱਧੀਆਂ ਹੁੰਦੀਆਂ ਸਾਧ ਸੰਗਤ ਦੀ, ਤੁਸੀਂ ਬਾਣੀ ਚ ਪੜ੍ਹਦੇ ਨਾ, ਅਸ਼ਟ ਸਿੱਧੀਆਂ, ਨੌ ਨਦੀਆਂ ਤੇ ਅੱਠ ਸਿੱਧੀਆਂ। ਉਹ ਜਿਹੜੀ ਅੱਠ ਸਿੱਧੀਆਂ, ਉਹਨਾਂ ਦੀ ਇੱਕ ਸਿੱਧੀ ਹੁੰਦੀ ਦੂਰ ਗਮਨ, ਜਿਵੇਂ ਕਿ ਦੂਰ ਦਰਸ਼ਨ, ਦੂਰ ਸਰਵਣ, ਦੂਰ ਸਰਵਣ ਦਾ ਉਹਨਾਂ ਨੂੰ ਦੂਰ ਦੀ ਗੱਲ ਇੱਥੇ ਬੈਠੇ ਸੁਣ ਲੈਣੀ, ਹਜ਼ਾਰਾਂ ਮੀਲ ਤੋਂ ਗੱਲ ਕਰ ਰਿਹਾ, ਇੱਥੇ ਬੈਠੇ ਸੁਣ ਲੈਣੀ, ਹਜ਼ਾਰਾਂ ਮੀਲ ਕੋਈ ਵਾਕਿਆ ਹੋ ਰਿਹਾ, ਇੱਥੇ ਬੈਠੇ ਦੇਖ ਰਿਹਾ। ਤੇ ਇੱਕ ਹੁੰਦੇ ਦੂਰ ਗਮਨ, ਕਿਸੇ ਸਾਧਨ ਤੋਂ ਬਿਨਾਂ, ਕੋਈ ਨਸੀਬਾ ਨੀ, ਕੋਈ ਜਹਾਜ਼ ਨੀ, ਕੋਈ ਮੋਟਰਸਾਈਕਲ ਨੀ, ਕੋਈ ਕਾਰ ਨੀ, ਕੋਈ ਘੋੜਾ ਨੀ, ਕੋਈ ਰੱਥ ਨੀ, ਉੱਥੇ ਪਹੁੰਚ ਜਾਣਾ ਤੇ ਪਹੁੰਚਣਾ ਵੀ ਅੱਖ ਦੇ ਪੋਰ ਵਿੱਚ। ਇਹ ਸਿੱਧੀਆਂ ਨੇ, ਇਹ ਐਵੇਂ ਗੁਰਬਾਣੀ ਚ ਨਹੀਂ ਲਿਖੀਆਂ ਹੋਈਆਂ ਵੀ ਅੱਖ ਸਿੱਧੀਆਂ ਹੁੰਦੀਆਂ ਨੇ ਤਾਂ ਲਿਖੀਆਂ ਨੇ। ਆਖੋ ਸ੍ਰੀ ਵਾਹਿ। ਨੌ ਨਿਧੀਆਂ, ਅੱਠ ਸਿੱਧੀਆਂ, ਵੈਸੇ 18 ਹੁੰਦੀਆਂ ਨੇ, 10 ਛੋਟੀਆਂ ਹੁੰਦੀਆਂ ਨੇ, 8 ਵੱਡੀਆਂ ਹੁੰਦੀਆਂ ਨੇ। ਜਿਹੜੀਆਂ 8 ਵੱਡੀਆਂ ਹੁੰਦੀਆਂ ਨੇ, ਉਹਨਾਂ ਵਿੱਚ ਹੁੰਦਾ ਦੂਰ ਗਮਨ, ਬੜਾ ਔਖਾ ਕੰਮ ਹੈ। ਹੁਣ ਆਪਾਂ ਬਿਨਾਂ ਕਿਸੇ ਚੀਜ਼ ਦੇ ਹਜ਼ਾਰਾਂ ਮੀਲ ਜਾਣਾ ਨਹੀਂ, ਆਪਾਂ ਨਹੀਂ ਜਾ ਸਕਦੇ। ਜਿਹਨਾਂ ਕੋਲ ਚੀਜ਼ ਉਹ ਪਾਵਰ ਹੋਵੇ, ਉਹ ਬੰਦਾ ਕੋਈ ਆਮ ਤਾਂ ਹੋ ਨਹੀਂ ਸਕਦਾ। ਆਪਾਂ ਗੁਰੂ ਨਾਨਕ ਦੇਵ ਜੀ ਬਾਰੇ ਪੜ੍ਹਦੇ ਕਿ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਬਾਣੀ ਆਈ ਆ ਰਬਾਹ ਵਜਾ, ਜਵਾਬ ਵੱਜਦੀ ਹੈ ਤੇ ਬੇਬੇ ਨਾਨਕੀ ਦੇ ਬੂਹੇ ਚ ਖੜੇ ਹਨ, ਜਵਾਬ ਵੱਜਦੀ ਹੈ ਤੇ ਕਿਤੇ ਪਹੁੰਚੇ ਹੋਏ ਹਨ। ਉਹ ਜਿਹੜੀ ਤਾਕਤ ਹੈ, ਉਹ ਸਾਧ ਸੰਗਤ ਦੀ ਬਿਰਲਾ ਤੋਂ ਹੁੰਦੀ, ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕਿਰਪਾ ਹੋਵੇ ਉਹਨਾਂ ਤੋਂ ਹੁੰਦੀ। ਉਸ ਬੀਬੀ ਕੋਲ ਕਾਬਲ ਸੀ। ਹਾਂਜੀ ਉਹ ਬੀਬੀ ਉਹ ਸਿੱਧੀ ਦੇ ਨਾਲ ਹਜ਼ਾਰਾਂ ਕੋ ਪਿੰਡ ਇੱਕ ਘੜੀ ਵਿੱਚ ਇੱਕ ਮਿੰਟ ਵਿੱਚ ਇੱਕ ਸੈਕਿੰਡ ਵਿੱਚ ਕਰ ਸਕਦੇ ਸੀ। ਹਾਂਜੀ ਉਹ ਜਿਹੜੀ ਦੂਰ ਗਮਨ ਸਿੱਧੀ ਉਹਦੇ ਕੋਲ ਸੀ ਗੁਰੂ ਕਿਰਪਾ ਦੇ ਨਾਲ ਜਿਹਨਾਂ ਦੇਰ ਦੇ ਕਾਬਲ ਤੋਂ ਗੋਇੰਦਵਾਲ ਸਾਹਿਬ ਪਹੁੰਚ ਜਾਂਦੇ। ਇਸ ਤਰ੍ਹਾਂ ਦੀਆਂ ਸ਼ਕਤੀਆਂ ਤੇ ਹੋਰ ਵੀ ਸਨ, ਦੂਰ ਸਰਵਣ ਦੂਰ ਦਰਸ਼ਨ ਸਾਰੀਆਂ ਆ ਜਾਂਦੀਆਂ ਸਾਧ ਸੰਗਤ। ਇੱਕ ਵੱਡੀ ਗੱਲ ਨੀ, ਇੱਕ ਹੋਰ ਗੱਲ ਸੁਣ ਲੈਣਾ, ਨਾਮ ਦੀ ਖੇਡ ਇਸ ਤੋਂ ਉੱਪਰ ਇਹ ਰਾਹ ਵਿੱਚ ਆਉਂਦੀਆਂ ਨੇ, ਕਈ ਮੇਰੇ ਵਰਗੇ ਇਹਨਾਂ ਤੇ ਖਲੋ ਜਾਂਦੇ। ਉਹ ਫਰੀਦ ਤੋਂ ਬਚਨ ਹੋਏ ਚਿੜੀਆਂ ਚੀਜ਼ ਕਰਦੀਆਂ ਸੀ, ਮੂੰਹ ਤੋਂ ਨਿਕਲਿਆ ਮਰ ਜਾਓ, ਚਿੜੀਆਂ ਮਰ ਗਈਆਂ। ਫਰੀਦ ਕਹਿੰਦਾ ਜੀਪ ਹੋ, ਚਿੜੀਆਂ ਜੀ ਪਈਆਂ, ਫਿਰ ਕਹਿੰਦਾ ਮਰ ਜਾਓ, ਮਰ ਗਈਆਂ, ਫਿਰ ਜੀਪ ਹੋ ਜੀ ਪਈਆਂ। ਕਹਿੰਦਾ ਗੱਲ ਬਣ ਗਈ, ਜਦੋਂ ਮਾਂ ਕੋਲ ਆਇਆ ਕਹਿੰਦੀ ਨਹੀਂ ਅਜੇ ਕੋਈ ਗੱਲ ਨੀ ਬਣਦੀ, ਅਜੇ ਕੁਛ ਨੀ ਗੱਲ। ਤੇ ਕਹਿਣ ਦਾ ਮਤਲਬ ਹੈ ਵੀ ਅਜੇ ਆਪਾਂ ਇਹ ਨਾ ਸਮਝ ਲੈਣਾ ਵੀ ਆਪਾਂ ਦੂਰ ਦੀ ਗੱਲ ਸੁਣ ਲੈਂਦੇ ਹਾਂ, ਦੂਰ ਦੀ ਦੇਖ ਲੈਂਦੇ ਹਾਂ, ਜਾਂ ਆਪਾਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਆਹ ਗੱਲ ਹੋਣੀ ਹੈ, ਆਪਾਂ ਪਹੁੰਚ ਗਏ ਟਿਕਾਣੇ। ਅਜੇ ਟਿਕਾਣਾ ਦੂਰ ਹੈ, ਪਰ ਇਹ ਰਸਤੇ ਆਉਂਦੀਆਂ ਜ਼ਰੂਰ। ਗੁਰੂ ਸਾਹਿਬ ਨੇ ਇਸੇ ਕਰਕੇ ਕਹਿ ਦਿੱਤਾ ਰਿੱਧ ਸਿੱਧ ਅਵਰਾ ਸਾਧ, ਰਿਧੀਆਂ ਸਿੱਧੀਆਂ ਹੋਰ ਸਵਾਰ ਹੈ, ਨਾਮ ਦਾ ਸਵਾਰ ਉੱਪਰ ਹੈ, ਉਹ ਅੰਦਰ ਜਦੋਂ ਉਹਦੇ ਵਿੱਚ ਆਪੇ ਆ ਜਾਂਦੀਆਂ, ਜਿਵੇਂ ਹਾਥੀ ਦੇ ਪੈਰ ਵਿੱਚ ਸਾਰੇ ਪੈਰ ਆ ਜਾਂਦੇ ਆ। ਉਹ ਨਾਮ ਜਪ ਕੇ ਬੀਬੀ ਚ ਬਾਕੀ ਸਾਰੀਆਂ ਤਾਕਤਾਂ ਆਈਆਂ ਹੋਈਆਂ ਸਨ। ਆਪਣੇ ਪਤੀ ਨਾਲ ਪ੍ਰੇਮ ਕਰਦੀ ਸੀ, ਪਤੀ ਨੂੰ ਪਰਮੇਸ਼ਵਰ ਕਰਕੇ ਜਾਣਦੀ ਸੀ, ਪਤੀ ਤੋਂ ਬਿਨਾਂ ਹੋਰ ਮਰਦ ਜਾਤੀ ਵੱਡਾ ਹੋਵੇ ਤੇ ਪਿਤਾ ਸਮਝਦੀ ਸੀ, ਬਰਾਬਰ ਦਾ ਹੋਵੇ ਤੇ ਭਰਾ ਸਮਝਦੀ ਸੀ, ਛੋਟਾ ਹੋਵੇ ਤੇ ਪੁੱਤਰ ਸਮਝਦੀ
ਸੀ।
ਸ੍ਰੀ ਗੋਲੀ ਸਾਹਿਬ ਦੀ ਸੇਵਾ ਦਾ ਨੂੰ ਪਤਾ ਲੱਗਾ, ਗੁਰੂ ਅਮਰਦਾਸ ਦੀ ਸੇਵਾ ਕਰਾ ਰਹੇ ਨੇ, ਉਹਨਾਂ ਦੀ ਕਾਨ ਸਤਿਗੁਰੂ ਦੀ ਗੋਲੀ ਬਣਾ ਰਹੇ ਨੇ। ਉੱਥੇ ਸੇਵਾ ਦਾ ਬੜਾ ਫਲ ਹੈ, ਥੋੜੀ ਸੇਵਾ ਕਰੀਏ ਤਾਂ ਬਹੁਤ ਫਲ ਮਿਲਣਾ। ਗੁਰੂ ਮਹਾਰਾਜ ਦੇ ਕੋਲ ਰਹਿ ਕੇ ਗੋਲੀ ਸਾਹਿਬ ਦੀ ਸੇਵਾ ਕਰਨੀ ਚਾਹੀਦੀ। ਹਾਂਜੀ ਜਿਹਨਾਂ ਨੂੰ ਗਿਆਨ ਹੈ ਉਹ ਸੇਵਾ ਤੋਂ ਛੱਡਦੇ ਨੇ, ਬੜੇ ਬੜੇ ਦੂਰੋਂ ਆ ਕੇ ਸੇਵਾ ਕਰਦੇ ਨੇ। ਜੀਵਨ ਦਾ ਇਹ ਸਮਾਂ ਕਿਤੇ ਐਵੇਂ ਨਾ ਚਲਾ ਜੇ, ਗੁਰੂ ਦੀ ਸੇਵਾ ਕਰ ਲਈਏ। ਸੰਗਤਾਂ ਆ ਆ ਕੇ ਸੇਵਾ ਕਰ ਰਹੀਆਂ ਨੇ, ਉਹ ਸਿੱਖਣੀ ਨੇ ਸੋਚਿਆ ਮੈਂ ਵੀ ਚੱਲ ਕੇ ਸੇਵਾ ਕਰਾਂ। ਕੋਈ ਕੋਈ ਪਾਵਕ ਸੀ ਨੀ ਆਉਣ ਦੀ, ਉਹ ਰੋਜ਼ ਆ ਕੇ ਬੋਲੀ ਸਾਹਿਬ ਸੇਵਾ ਕਰਨ ਲੱਗੀ। ਸਵੇਰੇ ਦਿਨ ਚੜ੍ਹਦੇ ਆ ਕੇ ਜਦੋਂ ਸੰਗਤ ਸੇਵਾ ਤੇ ਲੱਗਦੀ, ਨਾਲ ਉਹ ਵੀ ਮਾਈ ਲੱਗ ਜਾਂਦੀ, ਸਾਰਾ ਦਿਨ ਸੇਵਾ ਕਰਦੀ, ਇੱਟਾਂ ਧੋਂਦੀ ਹੈ, ਚੂਨਾ ਧੋਂਦੀ, ਜਿਹੜੀ ਜਿਹੜੀ ਸੇਵਾ ਮਾਈਆਂ ਬੀਬੀਆਂ ਕਰਦੀਆਂ ਨੇ ਉਹ ਵੀ ਨਾਲ ਕਰੀ ਜਾਂਦੀ ਹੈ। ਕੋਈ ਮਿੱਟੀ ਕੱਢਦੀਆਂ ਮਾਈਆਂ ਪਹਿਲਾਂ ਬੜੀਆਂ ਤਗੜੀਆਂ ਹੁੰਦੀਆਂ ਸੀ, ਪਿੰਡਾਂ ਚ ਮਾਈਆਂ ਸਾਹ ਸੰਗਦੀ ਮਣ ਮਣ ਦਾ ਟੋਕਰਾ ਜੁੜ ਕੇ ਭਰ ਕੇ ਤੇ ਧੋਂਦੀਆਂ ਸੀ, ਤੇ ਉਹ ਮਿੱਟੀ ਟੋਕਰਾ ਧੋਂਦੀ ਹੈ, ਕਦੀ ਕੁਛ ਕਰਦੀ, ਸੇਵਾ ਜਿਹੜੀ ਵੀ ਹੁੰਦੀ ਭੱਜ ਭੱਜ ਕੇ ਬੀਬੀ ਕਰਦੀ ਹੈ, ਇੱਟਾਂ ਪਹੁੰਚਾਉਂਦੀ ਹੈ, ਕਾਰੀਗਰਾਂ ਕੋਲ ਚੂਨਾ ਪੀਸ ਕੇ ਲਿਜਾਂਦੀ ਹੈ, ਬੜੇ ਪ੍ਰੇਮ ਨਾਲ ਬੜੀ ਸ਼ਰਧਾ ਨਾਲ ਗੁਰੂ ਮਹਾਰਾਜ ਦੀ ਬੋਲੀ ਸਾਹਿਬ ਦੀ ਸੇਵਾ ਉਹ ਮਾਈ ਕਾਬਲ ਤੋਂ ਰੋਜ਼ਾ ਕੇ ਕਰਦੀ ਹੈ। ਕਿਸੇ ਨੂੰ ਬੋਲਦੀ ਨਹੀਂ, ਸਾਰਾ ਦਿਨ ਸੇਵਾ ਲੱਗੀ ਰਹਿੰਦੀ ਹੈ, ਕਿਸੇ ਨੂੰ ਬਚਨ ਨਹੀਂ ਕਰਦਾ, ਸਾਰੇ ਦਿਨ ਉਹਦੀ ਫੁੱਲ ਹਿਲਦੇ ਰਹਿੰਦੇ ਨੇ, ਉਹਦੀ ਬੁੱਲਾਂ ਤੋਂ ਜਾਂ ਜਪਜੀ ਸਾਹਿਬ ਦਾ ਪਾਠ ਜਾਂ ਸਾਧ ਸੰਗਤ ਜੀ ਵਾਹਿਗੁਰੂ ਦਾ ਸਿਮਰਨ ਜਾਂ ਮੂਲ ਮੰਤਰ ਦਾ ਜਾਪ ਹੀ ਸੁਣਾਏ ਜਾਂਦੇ। ਹੋਰ ਕੋਈ ਗੱਲ ਦੁਨਿਆਵੀ ਬਚਨ ਲੈਣ ਦੇਣ ਦਾ ਪਿਆਰ ਦਾ ਮਾਇਆ ਦਾ ਨਹੀਂ ਕਰਦੇ। ਵਾਹਿਗੁਰੂ 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 ਹਰ ਵੇਲੇ ਇਤਿਹਾਸ ਚੱਲਦਾ, ਜਾਂ ਜਪਜੀ ਸਾਹਿਬ ਦਾ ਜਾਪ ਕਰਦੀ ਹੈ, ਹਰ ਵੇਲੇ ਜਪਜੀ ਸਾਹਿਬ ਦੀਆਂ ਪੌੜੀਆਂ ਦੇ ਮੂੰਹ ਤੇ ਹੁੰਦੀਆਂ ਨੇ, ਜਾਂ ਤਾਂ ਮੂੰਹ ਤੇ ਵਾਹਿਗੁਰੂ ਮੰਤਰ ਹੁੰਦਾ ਹੈ, ਪ੍ਰੇਮ ਨਾਲ ਸੇਵਾ ਕਰਦੀ
ਹੈ।
ਸ਼ਾਮ ਹੁੰਦੀ ਹੈ, ਸੰਗਤ ਸੇਵਾ ਬੰਦ ਕਰਦੀ ਹੈ, ਮਾਈ ਅੰਤਰ ਧਿਆਨ ਹੋ ਜਾਂਦੀ, ਅਲੋਪ ਹੋ ਜਾਂਦੀ, ਦਿਸਦੀ ਨੀ ਫਿਰ।
ਹਾਂਜੀ
ਉਹ ਆਪਣੇ ਘਰ ਵਾਪਸ ਕਾਬਲ ਚਲੀ ਜਾਂਦੀ ਹੈ। ਪਰ ਸੰਗਤ ਨਾਲ ਰਲ ਕੇ ਸਾਰਾ ਦਿਨ ਸੇਵਾ ਕਰਦੀ ਹੈ, ਰਾਤ ਨੂੰ ਜਾ ਕੇ ਆਪਣੇ ਪਰਿਵਾਰ ਦੇ ਵਿੱਚ ਪ੍ਰਸ਼ਾਦਾ ਛਕਦੀ ਹੈ। ਆਪਣੇ ਘਰ ਕਾਬਲ ਸੁਣਦੀ ਹੈ ਰਾਤ ਨੂੰ, ਸਵੇਰੇ ਫਿਰ ਅਚਾਨਕ ਆ ਕੇ ਸੰਗਤ ਸੇਵਾ ਲੱਗ ਜਾਂਦੀ ਹੈ। ਹਰ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪੜ੍ਹਦੀ ਹੈ, ਜਪਜੀ ਸਾਹਿਬ ਦਾ ਪਾਠ ਕਰਦੀ ਹੈ। ਤਾਂ ਸਮਝ ਜਪਜੀ ਸਾਹਿਬ ਦੀ ਬੜੀ ਤਾਕਤ, ਸਾਰੀ ਦੁਨੀਆਂ ਦੀ ਰਿਧੀਆਂ ਸਿੱਧੀਆਂ ਮੰਤਰ ਸ਼ੰਤਰ ਸਭ ਇਹਦੇ ਵਿੱਚ ਹੀ ਆ ਜਾਂਦੇ। ਕੋਈ ਹੋਰ ਮੰਤਰ ਪੜ੍ਹਨ ਦੀ ਲੋੜ ਨਹੀਂ, ਜਪਜੀ ਸਾਹਿਬ ਵੱਡਾ ਮੰਤਰ ਹੈ। ਵਿਸ਼ਵਾਸ ਨੀ ਸਾਡਾ ਬਣਦਾ, ਅਸੀਂ ਲੋਕਾਂ ਦੇ ਕੋਲ ਫਿਰਦੇ ਰਹਿੰਦੇ ਹਾਂ। ਸਾਡਾ ਇੱਕ ਬਾਬਾ ਸੀ ਤੇ ਉਹ ਸ਼ੌਂਕ ਰੱਖਦਾ ਸੀ ਨਵੇਂ ਨਵੇਂ, ਤੇ ਉਹ ਗਿਆ ਇੱਕ ਮੁਸਲਮਾਨ ਕੋਲ, ਕਹਿੰਦਾ ਮੌਲਵੀ ਜੀ ਮੀਆਂ ਜੀ ਕਾਲਾ ਇਲਮ ਸਿਖਾ ਦੇ ਮੈਨੂੰ। ਉਹ ਕਹਿੰਦਾ ਸਰਦਾਰ ਜੀ ਤੇਰੇ ਕੋਲ ਗੁਟਕਾ ਹੈ? ਕਹਿੰਦਾ ਹਾਂ। ਕਹਿੰਦਾ ਦਿਖਾਈ ਜਿਹੜਾ, ਉਹਨੇ ਕੱਢ ਕੇ ਖਜ਼ਾਨੇ ਚੋਂ ਗੁਟਕਾ ਦਿਖਾਇਆ। ਕਹਿੰਦਾ ਇਹ ਤੇਰੇ ਅੱਖਰ ਕਾਲੇ ਨੇ ਕਿ ਪੀਲੇ ਨੇ? ਕਹਿੰਦਾ ਕਾਲੇ ਨੇ। ਕਹਿੰਦਾ ਇਹ ਕਾਲਾ ਇਲਮ ਹੈ, ਮੈਂ ਵੀ ਇਹ ਬਾਣੀ ਪੜ੍ਹ ਕੇ ਸ਼ਕਤੀ ਲੈਣਾ ਸਾਰੀ, ਇਸ ਤੋਂ ਬੇਟਾ ਕੋਈ ਨੀ ਕੋਈ ਇਲਮ। ਆਪਾਂ ਇੱਧਰ ਉੱਧਰ ਭਟਕੀ ਜਾਂਦੇ ਹਾਂ। ਜਪਜੀ ਸਾਹਿਬ ਬੜੀ ਸ਼ਕਤੀ, ਜਪਜੀ ਸਾਹਿਬ ਤੇ ਸਾਧ ਸੰਗਤ ਚੋੜਾ ਜਨਮਾਂ ਨੇ ਪਾਪ ਮੋਟ ਦਿੰਦਾ। ਇਸ ਤੋਂ ਵੱਡੀ ਹੋਰ ਵੀ ਚਾਹੀਦਾ ਸਾਡੇ ਪਾਪ ਹੀ ਕੱਟੇ ਜਾਣ, ਸੁੱਖ ਦੇ ਆਪੇ ਆ ਜਾਣੇ, ਪਾਪ ਕੱਟੇ ਜਾਣੇ। ਤੇ ਜਪਜੀ ਸਾਹਿਬ ਦੇ ਵਿੱਚ ਬੇਅੰਤ ਤਾਕਤਾਂ ਨੇ, ਉਹ ਬੀਬੀ ਜਪਜੀ ਸਾਹਿਬ ਦਾ ਪਾਠ ਕਰਦੀ ਹੈ। ਸਿੱਖ ਹੈਰਾਨ ਹੁੰਦੇ ਨੇ ਵੀ ਇਹ ਆਉਂਦੀ ਕਿੱਥੋਂ ਹੈ ਤੇ ਸ਼ਾਮ ਨੂੰ ਕਿੱਥੇ ਚਲੀ ਜਾਂਦੀ ਹੈ। ਇਸ ਬੀਬੀ ਦਾ ਭੇਟ ਨਹੀਂ ਮਿਲਦਾ, ਇਸ ਕਰੀ ਨਾ ਸੇਵਾ ਕਰਦੀ ਕਰਦੀ ਏਦਾਂ ਕਰਦੀ ਹੈ, ਏਦਾਂ ਹੱਥ ਪਸਾਰਦੀ ਹੈ। ਇਸ ਗੱਲ ਨੂੰ ਵੀ ਬੜਾ ਹੈਰਾਨ ਹੋ ਕੇ ਦੇਖਦੇ ਨੇ ਵੀ ਸੇਵਾ ਕਰਦੇ ਕਰਦੇ ਨੇ ਉਹਨੂੰ ਕੀ ਹੁੰਦਾ ਤੇ ਏਦਾਂ ਕਰ ਦਿੰਦੀ ਹੈ। ਹਾਂਜੀ, ਏਦਾਂ ਜਿਵੇਂ ਕੋਈ ਘੂੜੇ ਵਿੱਚ ਬੱਚਾ ਪਿਆ ਹੁੰਦਾ ਨਾ, ਤੇ ਉਹਨੂੰ ਮਾਈਆਂ ਏਦਾਂ ਖਲਾ ਦਿੰਦੀਆਂ ਨਾ ਘੂੜੇ ਨੂੰ, ਤੇ ਘੜੀ ਪਿੱਛੋਂ ਉਹ ਏਦਾਂ ਕਰਦੀ ਹੈ। ਤੇ ਅੱਗੇ ਦਿੱਤਾ ਤਾਂ ਕੁਛ ਹੈ ਨੀ ਸਿੱਖਣ ਨੂੰ, ਉਹ ਕਹਿੰਦੇ ਨੇ ਏਦਾਂ ਹਵਾ ਦੇ ਵਿੱਚ ਹੱਥ ਕਿਉਂ ਕਰਦੀ ਹੈ? ਤੇ ਬਹੁਤ ਕਾਰ ਸੇਵਾ ਚ ਲੱਗੀ ਰਹਿੰਦੀ ਹੈ। ਘੜੀ ਪਿੱਛੋਂ ਫਿਰ ਹੱਥ ਨਾਲ ਏਦਾਂ ਕਰਦੀ ਹੈ ਜਿਵੇਂ ਕੋਈ ਬੱਚੇ ਦੇ ਧੂੜੇ ਨੂੰ ਹਿਲਾਉਂਦੀ ਹੋਵੇ। ਕਿੱਥੋਂ ਆਉਂਦੀ ਆ ਤੇ ਕਿੱਥੇ ਜਾਂਦੀ? ਹਮੇਸ਼ਾ ਰੋਜ਼ ਆਉਂਦੀ ਹੈ, ਬਿਨਾਂ ਨਾਗਾ ਸੇਵਾ ਕਰਦੀ ਹੈ। ਪਰ ਇਹਦਾ ਪਤਾ ਨਹੀਂ, ਸਭ ਹੈਰਾਨ ਹਨ ਇਸ ਗੱਲ ਤੋਂ। ਇੱਕ ਇਹਦਾ ਹੱਥ ਪਸਾਰਨ ਦਾ ਕੰਮ ਨੀ ਸਮਝ ਆਉਂਦਾ, ਤੇ ਇੱਕ ਇਹਦਾ ਆਉਣ ਜਾਣ ਦਾ ਨੀ ਪਤਾ ਲੱਗਦਾ। ਇਸ ਗੱਲ ਦੀ ਸਟੇਟ ਦੀ ਕਿਸੇ ਨੂੰ ਸਮਝ ਨਹੀਂ ਆਉਂਦੀ। ਉਹ ਇੰਨੇ ਪ੍ਰੇਮ ਨਾਲ ਸੇਵਾ ਕਰਦੀ, ਕਿਸੇ ਨੂੰ ਗੱਲ ਨੀ ਕਰਦੀ, ਉਹਨੂੰ ਪੁੱਛ ਨੀ ਸਕਦੇ। ਕਿਉਂਕਿ ਜਿਹੜੇ ਉੱਚੀ ਕਮਾਈ ਵਾਲੇ ਸਿੱਖ ਹੁੰਦੇ ਨੇ, ਉਹਨਾਂ ਨਾਲ ਗੱਲ ਕਰਦੇ ਵੀ ਮੇਰੇ ਵਰਗੇ ਨੂੰ ਡਰ ਲੱਗਦਾ, ਇਹ ਪਤਾ ਨੀ ਕੋਈ ਬਚਨ ਕਿੱਦਾਂ ਦਾ ਕਰਦੇ ਨੇ। ਉਹ ਭੈ ਰੱਖਦੇ, ਉਹਨੂੰ ਮਾਈ ਨੂੰ ਪੁੱਛਦੇ ਵੀ ਨਹੀਂ। ਹਾਂਜੀ, ਕੋਈ ਪਤਾ ਨੀ ਇਹ ਕੌਣ ਹੈ, ਇਹਦਾ ਭੇਤ ਨੀ ਆਉਂਦਾ। ਆਪਸ ਵਿੱਚ ਸੇ ਗੱਲਾਂ ਕਰਦੇ ਰਹਿੰਦੇ ਆ ਕਿ ਮਾਈ ਕੌਣ ਹੈ, ਕੱਲੀ ਸੇਵਾ ਕਰਦੀ ਹੈ, ਕਿਸੇ ਨਾਲ ਬੋਲਦੀ ਨੀ, ਕਿਸੇ ਨਾਲ ਰਲਦੀ ਨੀ, ਸੇਵਾ ਬੜੀ ਕਰਦੀ ਹੈ, ਪਰ ਏਦਾਂ ਹੱਥ ਵੀ ਪਸਾਰਦੀ ਹੈ। ਸਵੇਰੇ ਕਿੱਧਰ ਆਉਂਦੀ ਹੈ ਪਤਾ ਨੀ ਲੱਗਦਾ, ਸ਼ਾਮ ਵੀ ਕਿੱਧਰ ਚਲੀ ਜਾਂਦੀ ਹੈ ਇਹ ਨੀ ਪਤਾ ਲੱਗਦਾ। ਹਾਂਜੀ, ਉਸ ਕਿਸੇ ਨੂੰ ਉਸ ਮਾਈ ਬਾਰੇ ਪਤਾ ਨੀ ਲੱਗਦਾ, ਉਹਦੀ ਬਿਰਤੀ ਅੰਤਰਮੁਖੀ ਹੈ, ਉਸ ਤੇ ਕੋਈ ਇਕਾਗਰ ਧਿਆਨ ਦਾ ਜੁੜਿਆ ਹੋਇਆ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਰ ਵੇਲੇ ਸੁਰਤੀ ਰਹਿੰਦੀ, ਸੰਸਾਰ ਵਾਲੇ ਪਾਸੇ ਦਾ ਧਿਆਨ ਹੀ ਨੀ ਜਾਂਦਾ। ਸੰਸਕਾਰ ਸੇਵਾ ਦੀ ਫੁਰਤੀ ਬੜੀ ਹੈ, ਕੰਮ ਸਾਰਾ ਦਿਨ ਕਰਨਾ, ਬੜੀ ਫੁਰਤੀ ਨਾਲ ਕਰਨਾ, ਥੱਕਦੀ ਨੀ। ਹਾਂਜੀ, ਸੇਵਾ ਕੀ ਪ੍ਰੇਮ ਕਰਦੀ ਹੈ, ਹੋਰ ਕਿਸੇ ਚੀਜ਼ ਚ ਫੁਰਤੀ ਨੀ ਜਾਂਦੀ। ਹਾਂਜੀ, ਬਿਨਾਂ ਆਲਸ ਦੇ ਉਦਮ ਕਰਦੀ ਹੈ। ਕਈ ਦਿਨ ਏਦਾਂ ਬੀਤ ਗਏ, ਸਾਰੇ ਸਿੱਖ ਹੈਰਾਨੀ ਵਿੱਚ ਸਨ, ਇਹ ਮਾਈ ਕੌਣ ਹੈ, ਫਿਰ ਰਹਿ ਨਾ ਸਕੇ ਖੋਜ ਕਰਨ ਲਈ ਤੇ ਮਹਾਰਾਜ ਨੂੰ ਪੁੱਛ ਰਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋਲ ਚਲੇ ਗਏ। ਬੜੀ ਹੈਰਾਨੀ ਨਾਲ ਸੱਚੇ ਪਾਤਸ਼ਾਹ ਨੂੰ ਪੁੱਛਣ
ਲੱਗੇ
ਗਰੀਬ ਨਿਵਾਸ ਸੱਚੇ ਪਾਤਸ਼ਾਹ ਸਤਿਗੁਰੂ ਜੀ ਇੱਕ ਮਾਈ ਆਉਂਦੀ ਹੈ ਸੇਵਾ ਕਰਨ ਉਹ ਸੰਗਤ ਰਲ ਕੇ ਬੜੇ ਪ੍ਰੇਮ ਨਾਲ ਸੇਵਾ ਕਰਦੀ ਹੈ ਪਰ ਸ਼ਾਮ ਨੂੰ ਪਤਾ ਨੀ ਲੱਗਦਾ ਕਿੱਥੇ ਚਲੀ ਜਾਂਦੀ ਹੈ। ਸਭ ਤੇ ਦੇਖਦਾ ਦੇਖਦਾ ਹੀ ਰੋਕ ਹੁੰਦੀ ਹੈ ਫਿਰ ਪਤਾ ਨੀ ਕਿੱਧਰ ਗਈ। ਤੇ ਸਵੇਰੇ ਫੇਰ ਸੇਵਾ ਸ਼ੁਰੂ ਹੁੰਦੀ ਹੈ ਉਹ ਵੀ ਖੜੀ ਹੁੰਦੀ ਹੈ ਉੱਥੇ ਜੈਸੇ ਬਾਕੀ ਸਿੱਖ ਸੇਵਾ ਕਰਦੇ ਉਹ ਵੀ ਕਰਦੀ ਹੈ। ਇੱਕ ਹੋਰ ਉਹਦੀ ਗੱਲ ਸਮਝ ਨੀ ਆਉਂਦੀ ਹੈਰਾਨੀ ਵਾਲੀ ਜਿੱਥੇ ਵੀ ਕੰਮ ਕਰ ਰਹੀ ਹੁੰਦੀ ਹੈ ਸੇਵਾ ਕਰ ਰਹੀ ਹੁੰਦੀ ਹੈ ਉਹ ਏਦਾਂ ਹੱਥ ਕਰ ਦਿੰਦੀ ਫਿਰ ਪਿੱਛੇ ਕਰ ਲੈਂਦੀ ਫਿਰ ਕੰਮ ਕਰੀ ਜਾਂਦੀ ਹੈ ਦੋ ਚਾਰ ਮਿੰਟ ਦਸ ਵੀਹ ਮਿੰਟ ਪਿੱਛੋਂ ਫਿਰ ਘੜੀ ਪਿੱਛੋਂ ਐਂ ਕਰ ਦਿੰਦੀ ਇਹ ਸਮਝ ਨੀ ਆਉਂਦੀ ਏਦਾਂ ਹੱਥ ਕਿਉਂ ਕਰਦੀ ਹੈ। ਅਸੀਂ ਬੜਾ ਦੇਖਿਆ ਉਹ ਆਉਂਦੀ ਕਿੱਧਰੋਂ ਸਵੇਰੇ ਪਤਾ ਨੀ ਲੱਗਦਾ ਜਾਂਦੀ ਸ਼ਾਮ ਨੂੰ ਕਿੱਧਰ ਹੋਏ ਪਤਾ ਨੀ ਲੱਗਦਾ ਹਾਰ ਗਏ ਮਹਾਰਾਜ ਦਾ ਪਤਾ ਕਰਦੇ ਕਰਦੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਗੁਰੂ ਜੀ ਆਪ ਜੀ ਦੇ ਕੋਲ ਤੁਹਾਨੂੰ ਪੁੱਛਣ ਆਏ ਹਾਂ ਮਹਾਰਾਜ ਅਸੀਂ ਕੌਣ ਹੈ ਇਹ ਕਿਹੜੇ ਸ਼ਹਿਰ ਦੀ ਹੈ ਕਿਹੜੇ ਘਰ ਰਹਿੰਦੀ ਔਰ ਦਿਸਦੀ ਕਿਉਂ ਨੀ ਜਾਂਦੀ ਆਉਂਦੀ ਹਾਂਜੀ ਸਾਰਾ ਵਰਤਾਂਤ ਆਪ ਤੋਂ ਜਾਣੀ ਜਾਣ ਆਪ ਤੋਂ ਸਰਬੱਤ ਸਾਨੂੰ ਕਿਰਪਾ ਕਰਕੇ ਦੱਸੋ ਵੀ ਸਾਡਾ ਸੰਸਾਰ ਨਿੱਤ ਹਾਂਜੀ ਸਾਡੇ ਮਨ ਦਾ ਧਰਮ ਦੂਰ ਕਰੋ ਸੱਚੇ ਪਾਤਸ਼ਾਹ ਜੀ ਸਤਿਗੁਰੂ ਅਮਰਦਾਸ ਸਿੱਖਾਂ ਦਾ ਇਹ ਪ੍ਰਸ਼ਨ ਸੁਣ ਕੇ ਸਾਰਾ ਪ੍ਰਸੰਗ ਸੁਣਾਉਂਦੇ ਹਨ। ਮਹਾਰਾਜ ਕਹਿੰਦੇ ਸਿੱਖੋ ਸਾਡਾ ਇੱਕ ਪ੍ਰੇਮੀ ਸਿੱਖ ਨਾਮ ਜਪਣ ਵਾਲਾ ਕਾਬਲ ਚ ਰਹਿੰਦਾ ਹੈ ਤੇ ਉਹਦੀ ਪਤਨੀ ਪਤੀਵਰਤਾ ਉਹਦੇ ਨਾਲ ਬਹੁਤ ਪ੍ਰੇਮ ਕਰਦੀ ਹੈ ਤੇ ਗੁਰਸਿੱਖੀ ਦੀ ਕਮਾਈ ਕਰਦੀ ਹੈ ਤੇ ਪਤੀਵਰਤਾ ਇਸਤਰੀ ਹੈ ਵੱਡੇ ਭਾਗਾਂ ਵਾਲੀ ਹੈ ਤੇ ਗੁਰਸੇਵਾ ਦੇ ਰੰਗ ਚ ਰੰਗੀ ਹੋਈ ਹੈ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਸਮਝਦੀ ਹੈ ਆਪਣੇ ਪਤੀ ਦੀ ਆਗਿਆ ਮੰਨਦੀ ਹੈ ਉਹਦੇ ਹੁਕਮ ਚ ਰਹਿੰਦੀ ਹੈ ਇਹਨੂੰ ਕਦੇ ਤੁਰਨਾ ਵੀ ਨੀ ਹੋਇਆ ਪਰ ਪੁਰਸ਼ ਦੇ ਬਾਰੇ ਆਪਣੇ ਪਤੀ ਦੀ ਪ੍ਰੇਮ ਭਾਵਨਾ ਰੱਖਦੀ ਹੈ ਤੇ ਗੁਰੂ ਦਾ ਧਿਆਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਰੱਖਦੀ ਹੈ ਤੇ ਪਰ ਕਿਸੇ ਨਾਲ ਬਾਹਰ ਗੱਲਬਾਤ ਨਹੀਂ ਕਰਦੀ ਧਿਆਨ ਅੰਤਰਮੁਖੀ ਰਹਿੰਦਾ ਹੈਗਾ ਇਹਦਾ ਪਤੀ ਜਿਹੜਾ ਉਹਨੇ ਇਹਨੂੰ ਗੁਰੂ ਦੀ ਸੇਵਾ ਦੀ ਝਟਕ ਲਾਈ ਹੈ ਕਿਉਂਕਿ ਉਹ ਗੁਰੂ ਦਾ ਪਿਆਰਾ ਉਹਨੇ ਆਪਣੀ ਪਤਨੀ ਨੂੰ ਚੰਗੇ ਰਾਹ ਪਾਇਆ ਹੈ ਪਤੀ ਦੀ ਸੇਵਾ ਕਰਕੇ ਉਹਨੇ ਸ਼ਕਤੀ ਪ੍ਰਾਪਤ ਕੀਤੀ ਇਹ ਆਪਣੀ ਇੱਛਾ ਅਨੁਸਾਰ ਹੁਣ ਕਿੱਥੇ ਜਾਣਾ ਚਾਹੇ ਜਾ ਸਕਦੀ ਇਹਨੂੰ ਸ਼ਕਤੀ ਪ੍ਰਾਪਤ ਹੋਈ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਜਿਵੇਂ ਕਿਸੇ ਸਿੱਧਾਂ ਕੋਲ ਸਿੱਧੀ ਹੁੰਦੀ ਨਾ ਗੋਰਖਨਾਥ ਕੋਲ ਲਖਿੰਦਰ ਨਾਥ ਕੋਲ ਇਹਨਾਂ ਸਾਰਿਆਂ ਕੋਲ ਸਿੱਧੀਆਂ ਸਨ ਸਿੱਧੀਆਂ ਦੇ ਬਲ ਨਾਲ ਇਹ ਲੋਕਾਂ ਨੂੰ ਦਵਾ ਲੈਂਦੇ ਸਨ ਮਗਰ ਲਾ ਲੈਂਦੇ ਸਨ ਗੁਰੂ ਨਾਨਕ ਸਾਹਿਬ ਦੇ ਘਰ ਨਾਮ ਜਪਣ ਵਾਲਿਆਂ ਨੂੰ ਸਿੱਧੇ ਸਿੱਧੀ ਆ ਜਾਂਦੀਆਂ ਪਰ ਉਹ ਇਹਨਾਂ ਦੇ ਉੱਤੇ ਆਪਣਾ ਧਿਆਨ ਨਹੀਂ ਲਾਉਂਦੇ ਸਿੱਧੀਆਂ ਇਹਨੂੰ ਪ੍ਰਾਪਤ ਹਨ ਮਾਈ ਨੂੰ ਸਿੱਧੀ ਦੇ ਬਲ ਨਾਲ ਦੂਰ ਗਮਨ ਸਿੱਧੀ ਹੈ ਉੱਥੋਂ ਚੱਲ ਕੇ ਇੱਥੇ ਆਉਂਦੀ ਹੈ ਸੇਵਾ ਕਰਦੀ ਹੈ ਗੋਬਿੰਦਵਾਲ
ਸਾਹਿਬ
ਸ਼ਾਮ ਨੂੰ ਪਾਵਨ ਚਲੀ ਜਾਂਦੀ ਘਰ ਆਪਣੇ ਔਰ ਜਿਹੜਾ ਤੁਸੀਂ ਪੁੱਛ ਰਹੇ ਵੀ ਹੱਥ ਕਿਉਂ ਕਰਦੀ ਹੈ ਇਹਦਾ ਬੱਚਾ ਛੋਟਾ ਹੈ ਉਹਨੂੰ ਇਹ ਪੰਘੂੜੇ ਚ ਪਾ ਕੇ ਸਵਾ ਕੇ ਆਉਂਦੀ ਹੈ ਇੱਥੋਂ ਹੀ ਹੱਥ ਲਾ ਲੈਂਦੀ ਹੈ ਉਹ ਬੱਚਵਾ ਧੂੜਾ ਹਿੱਲ ਜਾਂਦਾ, ਉਹ ਆਰਾਮ ਨਾਲ ਪਿਆ ਰਹਿੰਦਾ ਤੇ ਇਹ ਜਾ ਕੇ ਉਹਨੂੰ ਫਿਰ ਸ਼ਾਮ ਨੂੰ ਸੰਭਾਲ ਲੈਂਦੀ ਹੈ। ਜਦੋਂ ਕਾਬਲ ਤੋਂ ਤੁਰਨ ਲੱਗਦੀ ਹੈ ਸਵੇਰ ਵੇਲੇ ਆਪਣੇ ਪੁੱਤਰ ਬੱਚੇ ਨੂੰ ਤੁਰਨ ਦੀ ਸਹਾਇਤਾ ਹੁੰਦੀ ਹੈ ਔਰ ਗੋਲੀ ਸਾਹਿਬ ਦੀ ਸੇਵਾ ਕਰਦੀ ਕਰਦੀ ਨੂੰ ਪਤਾ ਲੱਗਦਾ ਬੱਚਾ ਰੋ ਪਿਆ, ਬੱਚਾ ਮਾਂ ਦੀ ਲੋੜ ਮਹਿਸੂਸ ਕਰ ਰਿਹਾ, ਹੱਥ ਫੈਲਾ ਕੇ ਉਹਦਾ ਤੁਲਣਾ ਹਿਲਾ ਦਿੰਦੀ ਉਹ ਸੌ ਜਾਂਦਾ ਹੈ। ਇਹ ਤਾਂ ਹੱਥ ਪਸਾਰਦੀ ਹੈ, ਤੂੰ ਸ਼ਕਤੀ ਹੈ ਉੱਥੇ ਇੱਥੋਂ ਬੇਚੀ ਆਪਣੇ ਬੱਚੇ ਦੇ ਭੰਡੂਰੇ ਨੂੰ ਝੂਟਾ ਦਿੰਦੀ ਹੈ, ਆਪਣੇ ਪੁੱਤਰ ਨੂੰ ਇੱਥੋਂ ਹੀ ਲੜਾਉਂਦੀ ਲਾਡ ਲਗਾਉਂਦੀ ਹੈ, ਨਾਲੇ ਸੇਵਾ ਕਰਦੀ ਹੈ ਸ੍ਰੀ ਗੋਲੀ ਸਾਹਿਬ ਜੀ ਦੀ। ਰਾਤ ਨੂੰ ਆਪਣੇ ਘਰ ਜਾ ਕੇ ਸੰਭਾਲਦੀ ਹੈ, ਪ੍ਰਸ਼ਾਦਾ ਪਾਣੀ ਪਤੀ ਨੂੰ ਵੀ ਸਿਖਾਉਂਦੀ, ਆਪ ਵੀ ਸਕਦੀ, ਆਪਣੇ ਪਤੀ ਔਰ ਆਪਣੇ ਪੁੱਤਰ ਨਾਲ ਰਾਤ ਰਹਿੰਦੀ ਹੈ। ਮਹਾਰਾਜ ਕਹਿੰਦੇ ਭਾਈ ਸਿੱਖੋ, ਬੀਬੀਆਂ ਵਾਸਤੇ ਪਤੀ ਵਰਤਾ ਧਰਮ ਤੋਂ ਵੱਡਾ ਕੋਈ ਧਰਮ ਨਹੀਂ ਹੈ। ਇਹਦੇ ਨਾਲ ਬੜੀਆਂ ਵੱਡੀਆਂ ਸ਼ਕਤੀਆਂ ਪ੍ਰਾਪਤ ਹੁੰਦੀਆਂ ਨੇ। ਹਾਂਜੀ, ਪਹਿਲਾਂ ਵੀ ਪਤੀ ਪਤਾ ਇਸਤਰੀਆਂ ਦਾ ਜ਼ਿਕਰ ਆਉਂਦਾ, ਬਿਜਲੀਆਂ ਹੋਈਆਂ, ਸਵਿਤਰੀ ਹੋਈ ਹੈ, ਸੀਤਾ ਹੋਈ ਹੈ, ਹੋਰ ਵੀ ਕੁਝ ਹੋਈਆਂ ਨੇ ਜਿਨ੍ਹਾਂ ਨੇ ਸਾਧ ਸੰਗਤ ਦੀ ਜਮਾਂ ਦੇ ਕਾਨੂੰਨ ਬਦਲ ਦਿੱਤੇ, ਮਰੇ ਦਿੰਦੇ ਕਰ ਦਿੱਤੇ। ਇਹ ਗੁਰੂ ਸਾਹਿਬ ਦੇ ਘਰ ਵੀ ਬੇਅੰਤ ਸੇਖ ਐਸੇ ਹੋਏ ਨੇ ਜਿਨ੍ਹਾਂ ਨੇ ਆਪਣੇ ਪਤੀ ਵਰਤਾ ਧਰਮ ਨਿਭਾ ਕੇ ਬੀਬੀਆਂ ਨੇ ਔਰ ਪਤਨੀ ਵਰਤਾ ਨੇ ਧਰਮ ਨਿਭਾ ਕੇ ਪੁਰਖਾਂ ਨੇ ਗੁਰਸਿੱਖੀ ਦੀ ਕਮਾਈ ਕੀਤੀ। ਧੰਨ ਹਨ ਉਹਨਾਂ ਨੂੰ ਆਪਾਂ ਰੋਜ਼ ਅਰਦਾਸ ਯਾਦ ਕਰਦੇ ਹਾਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਲ ਵਾਹੀ, ਦੇਖ ਕੇ ਨਿੱਠ ਕੀਤਾ, ਬਿਨਾਂ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਸਤਿ ਸੰਗਤ ਜੀ, ਐਸੇ ਮਹਾਨ ਗੁਰਸਿੱਖਾਂ ਦੀ ਕਥਾ ਸਾਂਝੀ ਸਰਵਣ ਕਰਾਂਗੇ। ਗੁਰੂ ਸਾਹਿਬ ਗੋਲੀ ਸਾਹਿਬ ਦੀ ਸੇਵਾ ਕਰਾ ਰਹੇ ਨੇ, ਬੇਅੰਤ ਸਿੱਖਾਂ ਨੇ ਸੇਵਾ ਦੀ ਭਾਵਨਾ ਕਰ ਲਈ, ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਉਹ ਪ੍ਰਸੰਗ ਸਰਵਣ ਕਰਾਂਗੇ। ਹੇ ਗੋਬਿੰਦ, ਹੇ ਗੁਰਪਾਲ, ਸ਼ਰਾਨ ਨਾਥ ਨਾ ਸਕੇ ਦੀਨ, ਹੇ ਸਮਰਾਥੇ ਗਨ ਪੂਰਨ ਗੁਰੀ, ਕੰਧ ਪੂਰਨ ਪਿਆਰ ਨਾ ਆਏ ਗੁਰ ਸਰਨਾਗ ਤੇ ਕਿਰਪਾ, ਵਾਹਿਗੁਰੂ ਨਾਮ ਜਹਾਜੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।